दीपक जी तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। SGPC ਬਜਟ ਇਜਲਾਸ, ਜਥੇਦਾਰ ਇਸ ਇਜਲਾਸ ਦੇ ਵਿੱਚ ਨਹੀਂ ਜਾਣਗੇ ਜੀ?
ਬਿਲਕੁਲ ਜੀ, ਇਹ ਲਗਭਗ ਜੋ ਸਥਿਤੀ ਦਿਖ ਰਹੀ ਆ ਉਸ ਫਾਰਮੂਲੇ ਦੇ ਤਹਿਤ ਜੇਕਰ ਤੁਸੀਂ ਨਜ਼ਰਸਾਨੀ ਕਰੋਗੇ ਤਾਂ ਸਵੇਰ ਵਾਲੇ ਬਜਟ ਇਜਲਾਸ ਦੇ ਵਿੱਚ ਸਿੰਘ ਸਾਹਿਬਾਨ ਹੈੱਡ ਗ੍ਰੰਥੀ ਨਜ਼ਰ ਨਹੀਂ ਆਉਣਗੇ। ਹੁਣ ਤੁਸੀਂ ਇਸ ਪ੍ਰਕਿਰਿਆ ਨੂੰ ਸਮਝੋ ਕਿ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੈ, ਇੱਕ ਗਹਿਮਾ ਗਹਿਮੀ ਅੰਦਰ ਹੋਣੀ ਹੈ ਜਦੋਂ ਬਜਟ ਪੇਸ਼ ਕੀਤਾ ਜਾਣਾ ਜਾਂ ਹੋਰ ਮਤੇ ਆਉਣੇ ਆ। ਇੱਕ ਫਿਕਰ ਬਾਹਰ ਲਈ ਖੜਾ ਹੈ ਕਿ ਜਦੋਂ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਕਿ ਹੁਣ ਮੈਂ ਸ਼ਕਤੀ ਪ੍ਰਦਰਸ਼ਨ ਕਰਕੇ ਦਿਖਾਊਂਗਾ, ਹੁਣ ਮੈਂ ਘੱਟ ਕਰਕੇ ਦਿਖਾਊਂਗਾ, ਤਿੰਨੋਂ ਜਥਿਆਂ ਦੀ ਬਹਾਲੀ ਲਈ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਪ੍ਰਦਰਸ਼ਨ ਕਰਾਂਗੇ, ਬਾਦਲ ਧਿਰ ਵੱਲੋਂ ਕੋਸ਼ਿਸ਼ਾਂ ਜਾਰੀ ਨੇ, SGPC ਮੈਂਬਰ ਭੇਜੇ ਜਾ ਰਹੇ ਨੇ, ਫੋਨ ਕੀਤੇ ਜਾ ਰਹੇ ਨੇ, ਰਾਬਤਾ ਕਾਇਮ ਕੀਤਾ ਜਾ ਰਿਹਾ ਕਿ ਬਾਬਾ ਤੂੰ ਮਾਨੂੰ ਮਨਾਓ
ਜੀ।
ਉਹਨਾਂ ਦੀ ਮਨਾਉਣ ਦੀ ਪ੍ਰਕਿਰਿਆ ਸਿਰਫ ਇਹ ਹੈ ਕਿ ਸਾਡੀ ਸਥਿਤੀ ਕਿਤੇ ਗੜਬੜਾ ਨਾ ਜਾਵੇ, ਅੰਦਰ ਕੋਈ ਗੜਬੜ ਨਾ ਹੋ ਜਾਵੇ, ਇਹਨਾਂ ਕੋਈ ਮੈਂਬਰ ਨਾ ਹਿੱਲ ਜਾਣ। ਦੂਸਰੇ ਪਾਸੇ ਜਿਹੜੀ ਸੁਧਾਰ ਲਹਿਰ ਵਾਲੀ ਧਿਰ ਹੈ ਜਾਂ ਹੋਰ ਪੰਥਕ ਧਿਰਾਂ ਨੇ, ਉਹਨਾਂ ਦੀ ਵੀ ਇੱਛਾ ਕਿ ਬਾਬਾ ਤੂੰ ਮਨ ਉੱਥੇ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਵਿਜੇ ਜੀ, ਉਹ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਆਉਂਦਾ ਤੇਜਾ ਸਿੰਘ ਸਮੁੰਦਰੀ ਹਾਲ
ਜੀ।
ਸੋ ਜੇਕਰ ਪੰਥਕ ਨੁਮਾਇੰਦੇ, ਸੰਤ ਸਮਾਜ ਦੇ ਨੁਮਾਇੰਦੇ, ਆਪਣੀਆਂ ਹੀ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਦਰਬਾਰ ਸਾਹਿਬ ਦੇ ਗਲਿਆਰੇ 'ਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਰੇ ਪ੍ਰਦਰਸ਼ਨ ਕਰਨਗੇ, ਫਿਰ ਕੱਲ੍ਹ ਤੋਂ ਕੋਈ ਵੀ ਮੂੰਹ ਚੱਕ ਕੇ ਤੁਰ ਪਊਗਾ ਪ੍ਰਦਰਸ਼ਨ ਕਰਨ? ਉਹ ਪ੍ਰਦਰਸ਼ਨ ਦੀ ਸਥਲ ਨਹੀਂ ਹੈ, ਉਹ ਧਰਨੇ ਮੁਜ਼ਾਹਰੇ ਵਾਲਾ ਥਾਂ ਨਹੀਂ ਹੈ। ਸੋ ਇਸ ਨੂੰ ਲੈ ਕੇ ਸਾਰੀਆਂ ਧਿਰਾਂ, ਚਾਹੇ ਉਹ ਬਾਦਲ ਨਾਲ ਸਹਿਮਤ ਨੇ, ਬਾਦਲ ਪਰਿਵਾਰ ਨਾਲ ਚਾਹੇ ਨਹੀਂ ਸਹਿਮਤ, ਸਾਰੀਆਂ ਧਿਰਾਂ ਦੀ ਇੱਛਾ ਕਿ ਨਹੀਂ ਹੋਣਾ ਚਾਹੀਦਾ। ਉਹਦੇ ਬਾਵਜੂਦ ਵੀ ਜੇ ਧੁੰਮਾ ਕਰ ਰਿਹਾ, ਫਿਰ ਜੇ ਕਿਹੜੀ ਸ਼ਕਤੀ ਪਿੱਛੇ ਕੰਮ ਕਰ ਰਹੀ ਹੈ? ਜਿਹੜੀ ਕੁੰਭ ਨਵਾ ਕੇ ਲਈ ਆ ਉਹ। ਸੋ ਇਸ ਲਈ ਇਹ ਵੀ ਪਹਿਲੂ ਕਾਫੀ ਗੰਭੀਰ ਹੁੰਦਾ ਜਾ ਰਿਹਾ। ਦੂਸਰੇ ਪਾਸੇ ਜਿਹੜਾ ਸਵਾਲ ਤੁਸੀਂ ਕੀਤਾ, ਵੈਸੇ ਤਾਂ ਅੰਦਰ ਤਣਾਤਣੀ ਇਸ ਗੱਲ ਲਈ ਹੋਣੀ ਹੈ ਕਿ ਬਈ ਕੀ ਨਵੇਂ ਜਥੇਦਾਰ ਕਿਵੇਂ ਤੁਸੀਂ ਲਾਤੇ, ਪੁਰਾਣੇ ਕਿਵੇਂ ਹਟਾਤੇ, ਹੈਨਾ, ਉਹਨਾਂ ਦੀ ਬਹਾਲੀ ਕਿਵੇਂ ਹੋਊਗੀ। ਪਰ ਧਾਮੀ ਸਾਹਿਬ ਨੂੰ ਜਿਹੜੇ ਕੰਮ ਲਈ ਲਿਆਂਦਾ, ਉਹਨਾਂ ਨੇ ਫਾਰਮੂਲਾ ਪਹਿਲਾਂ ਹੀ ਪੇਸ਼ ਕਰਤਾ, ਉਹ ਤੋਂ ਪਹਿਲਾਂ ਹੀ ਬਜਟ ਇਜਲਾਸ ਜਾਣ ਤੋਂ ਪਹਿਲਾਂ ਕਿ ਆਪਾਂ ਵੀ ਹੁਣ ਜਦੋਂ ਤੋਰਿਆ ਕਰਾਂਗੇ ਬੜੇ ਮਾਣ ਨਾਲ, ਤਾਨ ਨਾਲ ਤੋਰਿਆ ਕਰਾਂਗੇ, ਜਦੋਂ ਲਿਆਇਆ ਕਰਾਂਗੇ ਕੌਮ ਦੀ ਸਹਿਮਤੀ ਨਾਲ ਲਿਆਇਆ ਕਰਾਂਗੇ, ਆਪਾਂ ਕਮੇਟੀ ਬਣਾ ਲੈਣੇ ਆ, ਲੈ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਜਟ 'ਚ, ਉਹ ਕਹਿਣਗੇ ਕਿ ਆਜੋ ਜੀ ਦੱਸੋ ਕਿਹਨੂੰ ਬਣਾਈਏ, ਦੱਸੋ ਜੀ ਅਜੇ ਤਾਂ ਲਾਉਣਾ। ਸੋ ਇਸ ਲਈ ਉਹ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਸਭ ਦੇ ਦਰਮਿਆਨ 42 ਮੈਂਬਰਾਂ ਦਾ ਜਿਹੜਾ ਮਤਾ ਆਇਆ ਹੋਇਆ ਕਿ ਜੀ ਆਹ ਚੱਕੋ, ਅਸੀਂ ਤਾਂ ਮਤਾ ਪੇਸ਼ ਕਰਨਾ ਹੈ ਜਥੇਦਾਰਾਂ ਦੀ ਬਹਾਲੀ ਵਾਲਾ ਤੇ ਨਿਯਮਾਵਲੀ ਦੇ ਹਵਾਲੇ ਨਾਲ, ਉੱਥੇ ਫਿਕਰ ਖੜਾ। ਹੁਣ ਫਿਕਰ ਕਿਉਂ ਖੜਾ? ਇੱਕ ਪਾਸੇ ਤਾਂ ਹਾਊਸ ਦੀ ਗਿਣਤੀ ਹੈ ਜਿਹੜੀ ਉਹ 191 ਹੈ, 2011 ਤੋਂ ਬਾਅਦ ਚੋਣ ਨਹੀਂ ਹੋਈ ਵਿਜੇ ਜੀ, ਸੋ 14 ਸਾਲ ਤੋਂ ਵੱਧ ਦਾ ਵਖਵਾ ਹੋ ਗਿਆ, ਅਜੇ ਤੱਕ ਮੁੜ ਕੇ ਚੋਣ ਨਹੀਂ ਹੋ ਰਹੀ। ਸੋ ਉਸ ਪ੍ਰਕਿਰਿਆ 'ਚ 191 ਵਾਲੇ ਹਾਊਸ ਦੇ ਵਿੱਚ 185 ਮੈਂਬਰ ਜਿਹੜੇ SGPC ਦੇ ਮੈਂਬਰ ਨੇ ਉਹ ਵੋਟਿੰਗ ਰਾਹੀਂ ਜਿੱਤ ਕੇ ਆਉਂਦੇ ਨੇ, ਬਾਕੀ ਫਿਰ ਨਾਮਜ਼ਦ ਨੇ ਤੇ ਨਾਮਜ਼ਦਾਂ ਦੇ ਨਾਲ ਨਾਲ ਤਖ਼ਤ ਸਾਹਿਬਾਨ ਦੇ ਜਥੇਦਾਰ
ਜੀ
ਔਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਇਹ ਵੀ ਉਸ ਇਜਲਾਸ ਦਾ ਹਿੱਸਾ ਹੁੰਦੇ ਨੇ। ਹੁਣ ਜਿੱਥੋਂ ਤੱਕ ਤਾਂ ਮੈਂਬਰਾਂ ਦੀ ਸਥਿਤੀ ਆ, 185 ਜਿਹੜੇ ਜਿੱਤ ਕੇ ਆਏ ਹੋਏ, ਵੋਟਿੰਗ ਰਾਹੀਂ ਚੁਣ ਕੇ ਆਏ ਹੋਏ ਨੁਮਾਇੰਦੇ ਨੇ, ਉਹਨਾਂ 185 ਚੋਂ 31 ਦਾ ਤਾਂ ਹੁਣ ਤੱਕ ਅਕਾਲ ਚਲਾਉਣਾ ਹੋ ਗਿਆ ਨਾ 14 ਸਾਲਾਂ 'ਚ, ਔਰ 4 ਮੈਂਬਰ ਅਸਤੀਫਾ ਦੇ ਚੁੱਕੇ ਨੇ। ਸੋ ਕੁੱਲ ਮਿਲਾ ਕੇ 35 ਮੈਂਬਰ ਜੇਕਰ 185 ਚੋਂ ਬਾਹਰ ਹੋ ਗਏ ਤਾਂ ਪਿੱਛੇ ਬਚੇ 150 ਮੈਂਬਰ, 150 ਚੋਂ ਕੁੱਝ ਵਿਦੇਸ਼ 'ਚ ਬੈਠੇ ਨੇ, ਉਹਨਾਂ 'ਚੋਂ ਕਿੰਨੇ ਮੁੜਦੇ ਨੇ, ਕਿੰਨੇ ਨਹੀਂ, ਕਿੰਨਿਆਂ ਨੂੰ ਟਿਕਟ ਭੇਜੀ, ਕਿੰਨਿਆਂ ਨੂੰ ਨਹੀਂ, ਕਿਹੜੇ ਕਿਹੜੇ ਧੜੇ ਨਾਲ ਨੇ, ਹਿਸਾਬ ਕਿਤਾਬ ਵੱਖਰਾ। ਸੋ ਇਹਦਾ ਮਤਲਬ ਜੇ 150 ਚੋਂ ਉੱਥੇ 130-140 ਤੇ ਖੇਲਾ ਹੁੰਦਾ ਤਾਂ 65-70 ਤੇ ਕੁੱਝ ਵੀ ਹੋ ਸਕਦਾ ਜੀ, ਤੇ ਅਗਲੇ 42-45 ਤਾਂ ਕਾਗਜ਼ਾਂ 'ਤੇ ਦਿਖਾਈ ਜਾਂਦੇ ਨੇ। ਤੇ ਜੇ ਉੱਥੇ ਸਿਧਾਂਤ ਦਾ ਫਾਰਮੂਲਾ ਆ ਗਿਆ, ਜ਼ਮੀਰ ਦਾ ਫਾਰਮੂਲਾ ਆ ਗਿਆ, ਖਾਸ ਕਰਕੇ ਜਿਹੜਾ ਸਵਾਲ ਤੁਸੀਂ ਕੀਤਾ ਸੀ ਕਿ ਕੀ ਜਥੇਦਾਰ ਸਾਹਿਬਾਨ ਨਹੀਂ ਜਾਣਗੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੁਣ ਜਿਹੜੇ ਜਥੇਦਾਰ ਨੇ ਉਹ ਬਾਬਾ ਟੇਕ ਸਿੰਘ ਧਨੌਲਾ ਨੂੰ ਸੇਵਾ ਸੌਂਪੀ ਸੀ, ਹੈਨਾ, ਉਹਨਾਂ ਨੇ ਸੇਵਾ ਸੰਭਾਲੀ ਨਹੀਂ ਅਜੇ ਤੱਕ, ਚਾਹੇ ਜਿਹਨਾਂ ਨੇ ਸੌਂਪੀ ਸੀ ਉਹਨਾਂ ਨੇ ਰੋਕਿਆ ਹੋਇਆ, ਮੰਨ ਲਓ ਹੁਣ ਨਵਾਂ ਜਥੇਦਾਰ ਭਾਲਿਆ ਜਾ ਰਿਹਾ, ਪਹਿਲਿਆਂ ਨੇ ਪਰਚੀ ਕਟਾ ਲਈ, ਗਿਆਨੀ ਹਰਪ੍ਰੀਤ ਸਿੰਘ ਨੇ, ਹੈਨਾ, ਅਕਾਲੀ ਦਲ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ 5 ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ। ਸੋ ਇਹਦਾ ਮਤਲਬ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਨੁਮਾਇੰਦਗੀ ਕੋਈ ਨਹੀਂ ਕਰੇਗਾ। ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਇਹ ਲੰਮੇ ਸਮੇਂ ਤੋਂ ਇੱਥੋਂ ਦੇ ਦੋਨੋਂ ਜਥੇਦਾਰ ਸਾਹਿਬਾਨ ਨਹੀਂ ਆ ਰਹੇ
ਜੀ,
ਇਸੇ ਲਈ 5 ਸਿੰਘ ਸਾਹਿਬਾਨ ਪੂਰੇ ਕਰਨ ਲਈ 2 ਹੋਰ ਸਿੰਘ ਬਿਠਾਉਣੇ ਪੈਂਦੇ ਨੇ, ਸੋ ਇਸ ਸਥਿਤੀ ਦੇ ਵਿੱਚ ਹੈ। ਸੋ ਪਿੱਛੇ 3 ਚੋਂ ਦਮਦਮਾ ਸਾਹਿਬ ਵਾਲਾ ਹੋ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਨੇ, ਹੈ ਨਾ, ਉਹਨੇ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹ ਤੋਂ
ਜੀ
ਪਹਿਲਾਂ ਗਿਆਨੀ ਸੁਲਤਾਨ ਸਿੰਘ ਸੀ ਉਹ ਹਟਾ ਦਿੱਤੇ ਗਏ ਨੇ, ਉਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਹੀ ਸੇਵਾ ਮਿਲੀ ਹੋਈ ਹੈ ਕਾਰਜਕਾਰੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ। ਤੇ ਜੇ ਦੋ ਤਖਤਾਂ ਦੇ ਜਥੇਦਾਰ ਆਉਂਦੇ ਹੀ ਨੀਗੇ, ਉਹ ਨਹੀਂ ਆ ਰਹੇ, ਹੈ ਨਾ, ਦਮਦਮਾ ਸਾਹਿਬ ਵਾਲਾ ਮਸਲਾ ਹੋ ਗਿਆ, ਤੇ ਦੋ ਜਥੇਦਾਰ ਤਖਤਾਂ ਦੇ ਜਥੇਦਾਰ ਹਲੇ ਇੱਕੋ ਨੇ, ਤੇ ਗਿਆਨੀ ਰਘਵੀਰ ਸਿੰਘ ਇਸ ਮੌਕੇ ਜਥੇਦਾਰ ਨਹੀਂ ਹੈਗੇ, ਪਰ ਉਹ ਹੈੱਡ ਗ੍ਰੰਥੀ ਵਜੋਂ ਹੈਗੇ ਨੇ। ਸੋ ਜਿਹੋ ਜਿਹੀ ਸਥਿਤੀ ਹੈ, ਉਹ ਜਿਹਾ ਜੋ ਅੰਦਰ ਪਤਾ ਨਹੀਂ ਕੌਣ ਤਾਨੇ ਮਾਰੇ, ਕੌਣ ਮਿਹਣੇ ਸੁਣਾਵੇ, ਕੌਣ ਕਿਹਦਾ ਨਾਂ ਲੈ ਕੇ ਗੱਲ ਕਰੇ, ਇਸ ਲਈ ਮੰਨਿਆ ਜਾ ਰਿਹਾ ਕਿ ਗਿਆਨੀ ਰਘਵੀਰ ਸਿੰਘ ਲਾਂਭੇ ਰਹਿਣਗੇ। ਤੇ ਫਿਰ ਆਏਗਾ ਕੌਣ? ਗਿਆਨੀ ਕੁਲਦੀਪ ਸਿੰਘ ਗੜਗੱਜ।
ਜੀ
ਪਰ ਸਾਰੀਆਂ ਧਿਰਾਂ ਤਾਂ ਉਹਨੂੰ ਲਿਆਉਣ ਪਿੱਛੇ ਤਾਂ ਔਖੀਆਂ ਹੋਈਆਂ ਫਿਰਦੀਆਂ ਨੇ ਕਿ ਵੀ ਲਿਆਉਣ ਦਾ ਤਰੀਕਾ ਸਹੀ ਨਹੀਂ ਸੀ, ਹੈ ਗਿਆਨੀ ਰਘਵੀਰ ਸਿੰਘ ਗਿਆਨੀ ਸੁਲਤਾਨ ਨੂੰ ਹਟਾਉਣ ਦਾ ਤਰੀਕਾ। ਸੋ ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਉਂਦੇ ਨੇ ਤਾਂ ਅੰਦਰ ਮਾਮਲਾ ਹੋਰ ਭੱਖ ਸਕਦਾ। ਹੁਣ ਮਾਮਲੇ ਨੂੰ ਸ਼ਾਂਤ ਰੱਖਣ ਲਈ ਉਸ ਤਾਂ ਉਹਨਾਂ ਨੂੰ ਬਾਹਰ ਰੱਖਿਆ ਜਾਵੇ। ਸੋ ਲੈ ਦੇ ਕੇ ਇੰਜ ਸਥਿਤੀ ਬਣਦੀ ਜਾ ਰਹੀ ਹੈ ਕਿ ਜਿਵੇਂ ਸਵੇਰ ਨੂੰ ਕੋਈ ਵੀ ਜਥੇਦਾਰ ਸਾਹਿਬਾਨ ਤੇ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦੇ ਕੱਲ ਵਾਲੇ ਇਜਲਾਸ 'ਚ ਨਹੀਂ ਹੋਣਗੇ, ਪਰ ਇਜਲਾਸ ਤਾਂ ਵੀ ਭਖਵਾਂ ਹੋਏਗਾ। ਬੇਸ਼ੱਕ ਬਜਟ ਪਾਸ ਕਰਾਉਣਾ ਐਸਜੀਪੀਸੀ ਮੈਂਬਰਾਂ ਲਈ ਤਾਂ ਅਮੀਦ ਦੀ ਧਿਰ ਲਈ, ਬਾਦਲ ਧਿਰ ਲਈ ਔਖਾ ਨਹੀਂ ਹੋਏਗਾ
ਜੀ,
ਪਰ ਬਾਕੀ ਮੁੱਦਿਆਂ ਤੇ ਸਥਿਤੀ ਤਨਾਲੀ ਵੀ ਬਣ ਸਕਦੀ।
ਦੀਪਕ ਜੀ, ਕੱਲ੍ਹ ਤੁਸੀਂ ਗੱਲ ਦੱਸੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜੀ ਗੱਲਾਂ ਆਖੀਆਂ ਗਈਆਂ ਸੀ ਸੰਤ ਸੀਚੇਵਾਲ ਦੇ ਸੰਦਰਭ ਵਿੱਚ, ਉਹ ਸਾਰੇ ਵਿਵਾਦ ਦੇ ਵਿੱਚ ਕੀ ਹੁਣ ਬਾਜਵਾ ਸਾਹਿਬ ਆਈਸੋਲੇਟ ਜੇ ਹੋ ਗਏ ਨੇ, ਇਕੱਲੇ ਪੈ ਗਏ ਨੇ, ਹੋਰ ਕੋਈ ਉਹਨਾਂ ਦਾ ਪੱਖ ਨਹੀਂ ਪੂਰ ਰਿਹਾ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਸਮਝ ਨਹੀਂ ਆਇਆ ਕਿ ਵਿਰੋਧੀ ਧਿਰ ਦਾ ਲੀਡਰ ਟਪਲਾ ਖਾ ਗਿਆ ਜਾਂ ਉਈ ਸਟੈਂਡ ਲੈ ਗਿਆ, ਜਾਂ ਉਸਨੇ ਬੜੀ ਸੋਚੀ ਸਮਝੀ ਇੱਕ ਰਾਜਨੀਤਿਕ ਸਾਜਿਸ਼ ਤਹਿਤ, ਰਾਜਨੀਤਿਕ ਨੀਤੀ ਤਹਿਤ ਇਹ ਸਟੈਂਡ ਲਿਆ, ਜੋ ਵੀ ਹੋਵੇ, ਪਰ ਉਹ ਅੱਜ ਵੀ ਉਸ ਦੇ ਉੱਤੇ ਬਜਿੱਦ ਨਜ਼ਰ ਆਏ।
ਹਾਂਜੀ,
ਤੇ ਕੁੱਲ ਮਿਲਾ ਕੇ 1.5 ਦਿਨ ਸਿੰਚਾਲ ਮਾਡਲ ਖਾ ਗਿਆ ਪੰਜਾਬ ਦੀ ਵਿਧਾਨ ਸਭਾ ਦਾ। ਕਿਤੇ ਤਾਂ ਬਜਟ ਤੇ ਚਰਚਾ ਹੋਣੀ ਸੀ ਅੱਜ
ਜੀ,
ਕਿ ਕੱਲ ਬਜਟ ਪੇਸ਼ ਹੋਇਆ, ਉਸ ਬਜਟ ਦੀਆਂ ਖਾਮੀਆਂ, ਗੁਣ, ਕਿਹੜੇ ਕਿਹੜੇ ਹਲਕੇ ਨੂੰ ਕੀ ਮਿਲਿਆ, ਕਿਹੜਾ ਰਹਿ ਗਿਆ, ਉਹਦੇ ਤੇ MLA ਆਪਣੀ ਆਪਣੀ ਗੱਲ ਰੱਖਦੇ, ਕਿੱਥੇ ਗੱਲ ਜਨਾਬ, ਕੋਈ ਗੱਲਬਾਤ ਨਹੀਂ। ਦੂਸਰੇ ਪਾਸੇ ਅੱਜ ਮੁੱਖ ਮੰਤਰੀ ਸਾਹਿਬ ਪੂਰੇ ਪ੍ਰਗਟ ਹੋਏ। ਹੁਣ ਇਹ ਪ੍ਰਗਟ ਹੋਣ ਦਾ ਉਹਨਾਂ ਨੂੰ ਆਕਾ ਤੋਂ ਹੁਕਮ ਮਿਲਿਆ ਸੀ ਜਾਂ ਆਪ ਹੀ ਦਿਲ ਕਰਿਆ ਕਿ ਚੱਲ ਅੱਜ ਜਾ ਆਉਂਦੇ ਹਾਂ ਹੁਣ, ਹੈ ਨਾ, ਨਾ ਤਾਂ ਉਹ ਰਾਜਪਾਲ ਦੇ ਭਾਸ਼ਣ ਦੇ ਨੂੰ ਸਮੇਟਣ ਦੇ ਲਈ ਆਏ, ਜਿਹੜੀ ਉਹਦੇ ਪਰ ਬਹਿਸ ਹੁੰਦੀ ਹੈ ਉਹਨੂੰ ਸਮੇਟਣਾ ਹੁੰਦਾ, ਅਕਸਰ ਮੁੱਖ ਮੰਤਰੀ ਸਮੇਟਦੇ ਆਏ, ਨਾ ਤਾਂ ਉਹ ਆਏ, ਉਹਨਾਂ ਦੀ ਥਾਂ ਦੇ ਉੱਤੇ ਹੋਰ ਮੰਤਰੀ ਬੋਲ ਜਾਂਦੇ ਨੇ ਹੁਣ ਅੱਜ ਕੱਲ੍ਹ, ਤੇ ਬਜਟ ਪੇਸ਼ ਦੇ ਦੌਰਾਨ ਵੀ ਉਹਨਾਂ ਦੀ ਹਾਜ਼ਰੀ ਜਿਹੀ ਜਿਹੀ ਸਭ ਨੇ ਦੇਖ ਲਈ। ਸੋ ਅੱਜ ਅਖੀਰ 'ਚ ਜਦੋਂ ਸੈਸ਼ਨ ਉੱਠਣ ਲੱਗਿਆ ਅੱਜ ਦੇ ਦਿਨ ਲਈ, ਤਦ ਸੁਨੇਹਾ ਆ ਗਿਆ ਜੀ ਕਿ ਲਓ ਜੀ, ਕਿਉਂਕਿ ਮੀਡੀਆ ਵਾਲਿਆਂ ਨੂੰ ਗੈਲਰੀ 'ਚ ਬੈਠਿਆ ਮੈਸੇਜ ਆ ਗਏ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ
ਜੀ।
ਸੋ ਸਾਰੇ ਤਿਆਰੀ ਤਿਉਰੀ ਜੀ ਨਾਲ ਹੋ ਗਏ, ਪਰ ਹੋਣਗੇ ਤਾਂ ਉਨੇ ਕੇ ਜਿੰਨੇ ਕੁ ਹਾਜ਼ਰ ਹੋਣਗੇ। ਮੁੱਖ ਮੰਤਰੀ ਸਾਹਿਬ ਆਉਂਦੇ ਹੀ ਕਹਿੰਦੇ ਬਹੁਤ ਚੰਗੀ ਰਹੀ ਵੀ ਡਿਬੇਟ ਬਜਟ ਸੈਸ਼ਨ ਨੂੰ ਲੈ ਕੇ, ਮੈਂ ਬਾਹਰੋਂ ਦੇਖ ਰਿਹਾ ਸੀ, ਕਿਉਂਕਿ ਤੁਸੀਂ ਜਨਾਬ ਕਾਲਜਾਂ 'ਚ ਡਿਗਰੀਆਂ ਵੰਡਣ ਜਾਣਾ ਸੀ, ਤੁਸੀਂ ਨਵੇਂ ਬਣੇ ਪੰਜਾਬ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ, ਹੈ ਨਾ, ਮਨੀਸ਼ ਸਿਸੋਦੀਆ ਨੂੰ ਗੁਲਦਸਤਾ ਦੇਣਾ ਸੀ, ਜੱਫੀ ਪਾਉਣੀ ਸੀ, ਰੋਟੀ ਖਵਾਉਣੀ ਸੀ ਉਹਨੂੰ, ਫਿਰ ਕੁਝ ਡੈਲੀਗੇਟਸ ਆਏ ਸੀ ਉਹਨਾਂ ਨੂੰ ਮਿਲਣਾ ਸੀ। ਮਤਲਬ ਪੰਜਾਬ ਦੇ ਮੁੱਖ ਮੰਤਰੀ ਲਈ ਪੰਜਾਬ ਦਾ ਬਜਟ ਇਜਲਾਸ ਨਾਲੋਂ ਵੀ ਕੁਝ ਜ਼ਰੂਰੀ ਹੋ ਸਕਦਾ, ਇਹ ਸਾਨੂੰ ਅੱਜ ਪਤਾ ਲੱਗਿਆ ਕਿ ਇੰਨਾ ਜ਼ਰੂਰੀ ਸੀ ਉਹਦੇ ਲਈ। ਮੁੱਖ ਮੰਤਰੀ ਅੱਗੇ ਵੀ ਅੱਗੇ ਪਿੱਛੇ ਹੁੰਦੇ ਰਹਿੰਦੇ ਨੇ, ਕੈਪਟਨ ਦਾ ਵੀ ਇਹ ਢੰਗ ਤਰੀਕ ਕਰ ਰਿਹਾ
ਜੀ,
ਹੈ ਨਾ, ਕਿ ਘੱਟ ਵੱਧ ਆਉਣੇ, ਪਰ ਘੱਟੋ ਘੱਟ ਬਜਟ ਵਾਲੇ ਦਿਨ ਜਾਂ ਰਾਜਪਾਲ ਦੇ ਭਾਸ਼ਣ ਦੇ ਉੱਤੇ ਕਿਤੇ, ਚਲੋ ਫਿਰ ਆਏ ਤੇ ਸਿੱਧੇ ਹੀ ਬਰੇ ਜੀ ਕਹਿੰਦੇ, ਵੈਸੇ ਹੈ ਤਾਂ ਹੈ ਨਹੀਂ ਗਿਆ ਹੁਣ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਜੀ, ਹੈ ਨਾ, ਕਹਿੰਦੇ ਜੀ ਦਾ ਮਤਲਬ ਕਿ ਡਿਗਰੀਆਂ ਹੀ ਹੁੰਦੀਆਂ ਨੇ ਸਾਰਾ ਕੁਛ, ਫਿਰ ਭਾਈ ਇਹ ਡਿਗਰੀਆਂ ਕੁਛ ਨਹੀਂ ਹੁੰਦੀਆਂ, ਬਿਨਾਂ ਡਿਗਰੀਆਂ ਸਾਰਾ ਕੁਛ ਹੁੰਦਾ, ਤੁਸੀਂ ਡਿਗਰੀਆਂ ਵੰਡਣ ਕਿਉਂ ਗਏ ਸੀ? ਮਤਲਬ ਤੁਸੀਂ ਇਹ ਸਾਬਤ ਕਰਨ ਤੇ ਲੱਗੇ ਪਏ ਹੋ ਪਿਛਲੇ 1.5-2 ਦਿਨਾਂ ਤੋਂ ਕਿ ਡਿਗਰੀ ਦੀ ਕੋਈ ਵੈਲਿਊ ਨਹੀਂ, ਉਹ ਤੋਂ ਬਿਨਾਂ ਠੀਕ ਹੈ, ਬੰਦੇ ਜਿਹਨਾਂ ਕੋਲ ਗਿਆਨ ਹੈ ਉਹਨਾਂ ਦੀ ਆਪਣੀ ਕਾਬਲੀਅਤ ਹੈ, ਪਰ ਡਿਗਰੀ ਵਾਲਿਆਂ ਦਾ ਵੀ ਆਪਣਾ ਮੁੱਲ ਹੈ, ਤੇ ਤੁਸੀਂ ਇਹ ਵਰਗ ਵੰਡ ਤਾਂ ਨਾ ਕਰੋ। ਚਲੋ ਅੱਜ ਜੀ ਫਿਰ ਪਹਿਲਾਂ ਤਾਂ ਨਕੋਦਰ ਹਲਕੇ ਤੋਂ ਜਿਹੜੀ ਬੀਬੀ ਆ ਉਹਨੇ ਘੇਰਿਆ ਪ੍ਰਤਾਪ ਬਾਜਵੇ ਨੂੰ
ਜੀ,
ਬੀਬੀ ਇੰਦਰ ਕੌਰ, ਕਹਿੰਦੀ ਮੈਨੂੰ ਤਾਂ ਇਹਦੀ ਮੌਜੂਦਗੀ ਵੀ ਇੱਥੇ ਤੇ ਇਹਦੀ ਬੋਲ ਬਣੀ ਮੈਨੂੰ ਨਹੀਂ ਚੰਗੀ ਲੱਗਦੀ, ਇਹਨੂੰ ਬਾਹਰ ਕਰੋ ਜੀ। ਉਹ ਸਪੀਕਰ ਸਾਹਿਬ ਕਹਿੰਦੇ ਕਿ ਬੀਬਾ ਐ ਨਹੀਂ ਹੁੰਦਾ, ਅਗਲਾ ਜਿੱਤ ਕੇ ਆਇਆ ਹੁਣ ਨੁਮਾਇੰਦਾ ਅਗਲੀ ਪਾਰਟੀ ਦਾ ਉਹ ਤਾਂ ਹੀ ਰਹੂਗਾ, ਹਾਂ ਤੁਸੀਂ ਉਹਦੇ ਬਿਆਨ ਦੇ ਉੱਤੇ ਟਿੱਪਣੀ ਕਰਨੀ, ਆਪਣੀ ਗੱਲ ਰੱਖੋ। ਚਲੋ ਬੀਬੀ ਜੀ ਨੇ ਚੰਗੀ ਸਹਿ ਲਾਈ, ਹੈ ਨਾ, ਤੇ ਉਹ ਤੋਂ ਬਾਅਦ ਫਿਰ ਹਰਜੋਤ ਬੈਂਸ ਜੀ ਖੜੇ ਹੋ, ਹਰਜੋਤ ਬੈਂਸ ਨੇ ਵੀ ਇਸੇ ਵਾਲੇ ਨਾਲ ਕਿ ਬਈ ਬਕਾਇਦਾ ਤੌਰ ਤੇ ਇੰਨੇ ਪਿੰਡਾਂ 'ਚ ਪ੍ਰਮਾਣਿਤ ਹੈ ਉਹਨਾਂ ਦਾ ਮਾਡਲ, ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਹੋਇਆ, ਹੈ ਨਾ, ਉਹਨਾਂ ਦੀ ਕਾਰਜ ਵਿਧਾ ਇੰਨੀ ਵਧੀਆ ਹੈ, ਤੇ ਇਹਦੇ ਬਾਵਜੂਦ ਇਹ ਕਿਹੜੀ ਗੱਲ ਹੋਈ? ਸੋ ਇਸ ਲਈ ਉਹ ਕਹਿੰਦੇ ਜੀ ਇਹਨਾਂ ਦੇ ਖਿਲਾਫ਼ ਨਿੰਦਾ ਮਤਾ ਲਿਆਂਦਾ ਜਾਵੇ, ਤੇ ਉਹ ਮਤਾ ਲਿਆਂਦਾ ਗਿਆ ਤੇ ਉਹ ਪਾਸ ਕੀਤਾ ਗਿਆ। ਜਦੋਂ ਇਹ ਸਾਰੀ ਪ੍ਰਕਿਰਿਆ ਹੋ ਰਹੀ ਸੀ ਤਾਂ ਪ੍ਰਤਾਪ ਬਾਜਵਾ ਜੀ ਉੱਠ ਕੇ ਬਾਹਰ ਚਲੇ ਗਏ,
ਜੀ
ਪਰ ਉਹਨਾਂ ਨਾਲ ਕਾਂਗਰਸੀ MLA ਉੱਠ ਕੇ ਨਹੀਂ ਗਏ। ਹੁਣ ਇਹਦੇ ਕੀ ਅਰਥ ਲਾਉਂਗੇ? ਕੀ ਇਕੱਲੇ ਪੈ ਗਏ? ਲੰਘੇ 2 ਕੁ ਦਿਨਾਂ ਤੋਂ ਲਗਾਤਾਰ ਮਤਲਬ ਕਿ ਜਿਹੜਾ ਸੁਖਪਾਲ ਖਹਿਰਾ ਹੈ ਉਹ ਹੱਥ ਖੜਾ ਕਰ ਰਿਹਾ ਸੀਗਾ ਕਿ ਮੈਨੂੰ ਸਮਾਂ ਦਿਓ, ਤੇ ਸਪੀਕਰ ਸਾਹਿਬ ਦੀ ਚਾਹੇ ਪੁਰਾਣੀ ਪਾਰਟੀ ਕਰਕੇ ਜਰਾਨਾ ਨਹੀਂ ਮਿਲ ਰਿਹਾ, ਤਾਰਾਂ ਨਹੀਂ ਮਿਲ ਰਹੀਆਂ, ਜਾਂ ਉਹਦੀ ਬੋਲਬਾਣੀ ਦਾ ਪਹਿਲੂ ਹੈ, ਉਹ ਕਹਿੰਦੇ ਵੀ ਐਂ ਨਹੀਂ, ਜਿਹੜਾ ਬਾਰ ਬਾਰ ਤੰਗ ਕਰੂਗਾ ਉਹਨੂੰ ਟਾਈਮ ਨਹੀਂ, ਆਪਣੇ ਆਪ ਮਿਲੂਗਾ। ਤੇ ਚਲੋ ਜੀ, ਔਖੇ ਭਰੇ ਹੋ ਕੇ ਟਾਈਮ ਨਹੀਂ ਮਿਲਿਆ। ਆਖਿਰ ਸਥਿਤੀ ਇਹ ਬਣ ਗਈ ਕਿ ਸੁਖਪਾਲ ਖਹਿਰਾ ਨੇ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ।
ਜੀ
ਉਹਦੇ ਨਾਲ ਉੱਠ ਕੇ ਕਾਂਗਰਸੀ MLA ਬਾਹਰ ਗਏ, ਪਰ ਰਾਣਾ ਗੁਰਜੀਤ ਨਹੀਂ ਗਏ। ਤੇ ਇਹਦਾ ਮਤਲਬ ਕੀ ਮੰਨੋਗੇ ਜੀ? ਕਿ ਰਾਣਾ ਗੁਰਜੀਤ ਸੁਖਪਾਲ ਖਹਿਰਾ ਨਾਲ ਸਹਿਮਤ ਨਹੀਂ ਹੈ ਕਿ ਬਾਕੀ ਸਹਿਮਤ ਸੀ? ਹੁਣ ਅੱਜ ਜਦੋਂ ਪ੍ਰਤਾਪ ਬਾਜਵਾ ਇਸ ਮਸਲੇ ਤੇ ਉੱਠ ਕੇ ਬਾਹਰ ਗਿਆ ਤੇ ਕਾਂਗਰਸੀ MLA ਦਾ ਨਾ ਜਾਣਾ ਇਹਨਾਂ ਤੋਂ ਨਾਲ ਨਹੀਂ, ਕਿਉਂਕਿ ਵਿਰੋਧੀ ਧਿਰ ਸਵਾਲ ਸੱਤਾਧਾਰੀ ਧਿਰ ਸਵਾਲ ਕਰ ਰਹੀ ਸੀ ਕਿ ਬਈ ਇਹ ਕੀ ਕਾਂਗਰਸ ਦਾ ਸਟੈਂਡ ਹੈ
ਜੀ
ਜਾਂ ਇਕੱਲੇ ਪ੍ਰਤਾਪ ਬਾਜਵੇ ਦਾ। ਸੋ ਉਸ ਮਸਲੇ ਤੇ ਆਪਣੇ ਆਪ ਨੂੰ ਬਚਾਉਂਦੇ ਵੀ ਨਜ਼ਰ ਆਏ, ਪਰ ਬਾਹਰ ਫਿਰ ਸਾਰੇ ਕਾਂਗਰਸੀ MLA ਇਕੱਠੇ ਹੋ ਕੇ ਮੀਡੀਆ 'ਚ ਇਸ ਗੱਲ ਦੀ ਸਫਾਈ ਦਿੱਤੀ ਕਿ ਸਾਡੀ ਸੰਤ ਸਿੰਚਾਲ ਦੇ ਨਿੱਜੀ ਵਿਅਕਤੀ ਪ੍ਰਤੀ ਕੋਈ ਮਸਲਾ ਨਹੀਂ ਹੈ ਜੀ, ਅਸਾਂ ਮਾਡਲ ਦੀ ਤਕਨੀਕ ਦੀ ਗੱਲ ਕਰ ਰਹੇ ਸੀ ਬਾਜਵਾ ਸਾਹਿਬ ਤਾਂ। ਸੋ ਇੱਥੇ ਸਫਾਈ ਵੀ ਦਿੰਦੇ ਆ, ਪਰ ਸਵਾਲ ਇਹ ਹੈ ਕਿ ਤੁਸੀਂ 1.5 ਦਿਨ ਇਸ ਮਸਲੇ ਤੇ ਲੰਘਾਤਾ। ਸੋ ਇਹ ਮੇਲਾ ਸੱਤਾਧਾਰੀ ਧਿਰ ਨੂੰ ਵੀ ਸੂਟ ਕਰ ਗਿਆ, ਵਿਰੋਧੀ ਧਿਰ ਦੀ ਵੀ ਗੱਲ ਹੋ ਗਈ, ਚਲੋ ਜੀ ਆਪਣੀ ਆਪਣੀ ਭਾਸ਼ਣਬਾਜ਼ੀ ਹੋ ਗਈ, ਪਰ ਪੰਜਾਬ ਨੂੰ ਕੀ ਮਿਲਿਆ, ਕੀ ਮਿਲਣਾ ਚਾਹੀਦਾ ਸੀ, ਕਿਵੇਂ ਹੋਣਾ ਚਾਹੀਦਾ ਸੀ, ਕੀ ਕਰਨਾ ਚਾਹੀਦਾ ਸੀ, ਕੀ ਸਥਿਤੀ ਹੈ, ਕਿਤੇ ਕੋਈ ਮੰਥਨ ਨਹੀਂ ਪਾਈ, ਹਲਾ ਹੋ ਗਈ। ਹਾਂ, ਆਪਣੀ ਜੇਬ ਖਰਚੀ ਲੈ ਕੇ ਉਹ ਗਏ, ਚਲੋ ਹੋ ਗਿਆ ਸਾਹਿਬ ਜੀ।
ਅੱਛਾ ਦੀਪਕ ਜੀ, ਦੱਸਿਓ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਦੀ ਏਕਤਾ ਹੋਣ ਦੇ ਕੋਈ ਸੰਕੇਤ ਮਿਲ ਰਹੇ ਨੇ? ਕੱਲ੍ਹ ਸਵੇਰ ਦਾ ਇਹ ਕੋਈ ਅਜਿਹਾ ਕੰਮ ਹੋ ਸਕਦਾ ਕਿ SKM ਦੀ ਏਕਤਾ ਹੋ ਜਾਵੇ ਆਪਸ 'ਚ?
ਦੇਖੋ, ਵੈਸੇ ਤਾਂ ਆਪਾਂ ਪਿਛਲੇ 3-4 ਦਿਨਾਂ ਤੋਂ ਜਾਂ ਹਫ਼ਤੇ ਖੰਡ ਤੋਂ ਹੀ ਅਕਾਲੀ ਦਲ ਦੀ ਏਕਤਾ ਦੀਆਂ ਗੱਲਾਂ ਕਰਦੇ ਆ ਰਹੇ ਹਾਂ ਕਿ ਗੱਲਾਂ ਤੁਰੀਆਂ ਹੋਈਆਂ ਨੇ ਜੀ। ਉਸ ਗੱਲਾਂ ਦੇ ਵਿੱਚੋਂ ਅੱਜ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਬਕਾਇਦਾ ਪੋਸਟ ਪਾਈ ਆ। ਆਹ ਪੋਸਟ ਉਹਨਾਂ ਨੇ ਪਾ ਕੇ ਬਕਾਇਦਾ ਤੌਰ ਤੇ ਕਿਹਾ ਜੀ ਕਿ ਮੈਂ ਅਪੀਲ ਕਰਦਾ ਕਿ ਜੀ ਸਾਰੇ ਆਪਾਂ ਮੁੜ ਕੇ ਇਕੱਠੇ ਹੋਈਏ, ਪਰ ਇਕੱਠੇ ਕਿਹੜੀ ਗੱਲ ਤੇ ਹੋਈਏ ਕਿ ਸਾਡੇ ਸਿਧਾਂਤ ਤੇ। ਕਹਿੰਦੇ ਜੀ, ਨਾਰਾਜ਼ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਉਹਨੂੰ ਮਜ਼ਬੂਤ ਕਰਨ ਲਈ ਆ ਜਾਓ, ਆਪਾਂ ਮੁੜ ਕੇ ਇਕੱਠੇ ਹੋਈਏ ਤੇ ਸਾਡੀ ਜਿਹੜੀ ਭਰਤੀ ਚੱਲ ਰਹੀ ਆ ਉਹ 'ਚ ਯੋਗਦਾਨ ਪਾਓ। ਕਾਪੀਆਂ ਅਜੇ ਵੀ ਪਈਆਂ ਚੱਕ, ਵੈਸੇ ਤਾਂ ਕਹਿੰਦੇ ਸੀ ਕਾਪੀਆਂ ਘੱਟ ਗਈਆਂ ਸਾਡੀਆਂ, ਭਰਤੀ ਮਹਿਮ ਮੁੱਕ ਲਈ ਹੁਣ, ਹੈ ਨਾ, ਤੇ ਹੁਣ ਤਾਂ ਅਸੀਂ ਪ੍ਰਧਾਨ ਚੁਣਨਾ ਤੇ ਹੁਣ ਕਹਿੰਦੇ ਜਿੰਨੀ ਦੇਰ ਮਰਜ਼ੀ ਆ ਜਾਓ, ਜਦੋਂ ਮਰਜ਼ੀ ਆ ਜਾਓ, ਦਰਵਾਜ਼ੇ ਖੋਲ੍ਹ ਕੇ ਬੈਠੇ ਆ, ਕਾਪੀਆਂ ਸਾਡੀ। ਇਹਦਾ ਮਤਲਬ ਤੁਸੀਂ ਏਕਤਾ ਵੀ ਚਾਹੁੰਦੇ ਹੋ ਤੇ ਚਾਹੁੰਦੇ ਹੋ ਸਾਡੀ ਵਾਲੀਆਂ ਪਰਚੀਆਂ ਦੇ ਆਧਾਰ ਤੇ, ਸਾਡੀ ਵਾਲੀ ਭਰਤੀ ਪ੍ਰਕਿਰਿਆ ਦੇ ਆਧਾਰ ਤੇ ਹੀ ਹੋਵੇ, ਤੁਹਾਡੀ ਵਾਲੀ ਤੇ ਨਹੀਂ। ਸੋ ਇਸ ਲਈ ਗੱਲਾਂ ਤਾਂ ਇੱਧਰ ਚੱਲਦੀਆਂ ਨੇ ਜੀ ਏਕਤਾ ਦੀਆਂ, ਪਰ ਤੁਸੀਂ ਸਵਾਲ ਕਰ ਰਹੇ ਹੋ SKM। SKM ਵਾਲੇ ਦਿੱਲੀ ਜਿੱਤਣ ਤੋਂ ਬਾਅਦ 2 SKM ਬਣਾ ਕੇ ਮੁੜੇ ਆਏ ਸੀ। ਵੈਸੇ ਉੱਥੇ ਵੀ ਪੰਜਾਬ ਦੇ ਆਵਾਮ ਦੇ, ਕਿਸਾਨਾਂ ਦੇ, ਮੀਡੀਆ ਦੇ ਡਰ ਤੋਂ ਹੀ ਮਤਲਬ ਇਕੱਠੇ ਸੀ, ਨਹੀਂ ਤਾਂ ਅੰਦਰ ਕੁੰਡੀ ਲਾ ਕੇ ਖੂਬ ਲੜਦੇ ਸੀ ਉੱਥੇ ਵੀ। ਹੈ, ਸੋ ਚਲੋ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਵੀ ਇਕੱਠੇ ਨਹੀਂ ਪਹੁੰਚੇ ਫਿਰੇ
ਜੀ।
ਉਹ ਤੋਂ ਬਾਅਦ ਐਸਾ ਖਲਾਰਾ ਪਿਆ ਕਿ ਧਰਨੇ ਅੱਡ ਹੋ ਗਏ, ਪ੍ਰਦਰਸ਼ਨ ਅੱਡ ਹੋ ਗਏ, ਸ਼ਕਤੀਆਂ ਅੱਡ ਹੋ ਗਈਆਂ, ਤੇ ਨਤੀਜਾ ਅੱਜ ਪੰਜਾਬ ਦੇ ਆਮ ਕਿਸਾਨ ਭੋਗ ਰਹੇ ਨੇ, ਜਿਨ੍ਹਾਂ ਦੀ ਟਰੈਲੀਆਂ ਨਹੀਂ ਲੱਭਦੀਆਂ, ਸਮਾਨ ਨਹੀਂ ਲੱਭਦਾ, ਉਹ ਸਾਰੀ ਸਥਿਤੀ ਆ ਗਈ। ਸੋ ਹੁਣ ਇਸ ਸਾਰੇ ਵਰਤਾਰੇ ਦੇ ਖਿਲਾਫ ਜੋ ਖਨੌਰੀ ਸ਼ੰਭੂ ਵਾਪਰ ਰਿਹਾ ਜਾਂ ਪੰਜਾਬ 'ਚ ਜੋ ਪੁਲਿਸ ਰਾਜ ਦਾ ਤੰਤਰ ਵੱਧ ਰਿਹਾ, ਉਸ ਨੂੰ ਲੈ ਕੇ SKM ਨੇ, ਜਿਹੜਾ ਇਸ ਖਨੌਰੀ ਸ਼ੰਭੂ ਤੋਂ ਦੂਰ ਸੀ, ਉਹਨਾਂ ਨੇ ਕਹਿ ਤਾ ਕਿ ਅਸੀਂ 28 ਤਰੀਕ ਨੂੰ ਪੰਜਾਬ ਦੇ DC ਦਫ਼ਤਰਾਂ ਦੇ ਬਾਹਰ ਜਬਰ ਜ਼ੁਲਮ ਦੇ ਖਿਲਾਫ਼ ਪ੍ਰਦਰਸ਼ਨ ਕਰਾਂਗੇ। ਸੋ ਹੁਣ ਪਤਾ ਇਹ ਲੱਗ ਰਿਹਾ ਕਿ ਬਿਨਾਂ ਕਿਸੇ ਸਮਝੌਤੇ ਤੋਂ, ਬਿਨਾਂ ਕਿਸੇ ਫੈਸਲੇ ਤੋਂ, ਬਿਨਾਂ ਕਿਸੇ ਰਣਨੀਤੀ ਤੋਂ SKM ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਸੰਬੰਧਿਤ ਜਥੇਬੰਦੀਆਂ ਨੇ ਵੀ ਕਿਹਾ ਕਿ ਸਵੇਰ ਨੂੰ ਅਸੀਂ SKM ਦੇ ਧਰਨੇ 'ਚ ਬਿਨਾਂ ਸ਼ਰਤ ਬੈਠਾਂਗੇ, ਕਿਉਂਕਿ ਉਹਨਾਂ ਦੇ ਹੱਕ 'ਚ ਤਾਂ ਇਹ ਬੈਠ ਰਹੇ ਨੇ। ਸੋ ਇਸ ਲਈ ਉਹਨਾਂ ਦੇ ਨਾਲ ਹੁਣ ਬੈਠਣ ਲਈ ਉਹ ਆ ਰਹੇ ਨੇ। ਸੋ ਇਹ ਏਕੇ ਦੀ ਗੱਲ 'ਚ ਇਸ ਬਣੀ, ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਸਾਡਾ ਥੜਾ ਲੱਗਿਆ ਜੀ, ਸਾਡੀ ਸਟੇਜ ਲੱਗੀ ਹੈ, ਜਿਹਨੇ ਆਉਣਾ ਉੱਥੇ ਆ ਜਾਓ, ਹੁਣ ਤਾਂ ਅਗਲੇ ਨੇ ਸਟੇਜ ਪੱਟਦੀ ਪਾਈ
ਜੀ,
ਹੁਣ ਤਾਂ ਕਿਸੇ ਦੀ ਥੜਾ ਹੀ ਨਹੀਂ, ਸਵੇਰ ਨੂੰ ਦਰੀਆਂ ਹੀ ਵਿਛਣੀਆਂ। ਸੋ ਦੋਈ ਤਰ੍ਹਾਂ ਦਰੀ ਤੇ ਬਹਿ ਜਾਣਗੀਆਂ ਸਵੇਰ ਨੂੰ। ਪਰ ਅੱਜ ਦੀ ਰਾਤ ਅਜੇ ਵੀ ਬਹੁਤ ਕਰੂਸ਼ਲ ਹੈ। ਜਿਨ੍ਹਾਂ ਨੇ ਪਹਿਲਾਂ ਘਰਾਂ 'ਚੋਂ ਚੱਕੇ, ਜਿਨ੍ਹਾਂ ਨੇ ਸ਼ੰਭੂ ਖਨੌਰੀ ਜਾ ਕੇ ਤੋੜਭੰਨ ਕੀਤੀ, ਉਸ ਪੁਲਿਸ ਤੰਤਰ ਦੇ ਮੁਖੀ ਪੰਜਾਬ ਦੇ DGP ਸਾਹਿਬ ਅੱਜ ਕਹਿੰਦੇ ਕਿ ਸੰਵਿਧਾਨਕ ਤੌਰ ਤੇ ਹੱਕ ਤਾਂ ਹੈਗਾ ਜੀ ਹਰੇਕ ਨੂੰ ਪ੍ਰਦਰਸ਼ਨ ਕਰਨ ਦਾ, ਪਰ ਉਹ ਹੱਕ ਮਨਜ਼ੂਰੀ ਲੈ ਕੇ ਆ
ਜੀ।
ਕੀ DGP ਹੋਰਾਂ ਨੇ ਇਹ ਕਿਹਾ ਕਿ ਪਹਿਲਾਂ ਮਨਜ਼ੂਰੀ ਲਓ ਫਿਰ ਪ੍ਰਦਰਸ਼ਨ ਕਰਿਓ, ਤੇ ਫਿਰ ਪ੍ਰਦਰਸ਼ਨ ਮਨਜ਼ੂਰੀ ਲੈ ਕੇ ਤਾਂ ਨਹੀਂ ਹੁੰਦੇ, ਤੇ ਨਾ ਕਿਸੇ ਨੇ ਮਨਜ਼ੂਰੀ ਲਈ ਹੈ ਜਿਹਨਾਂ ਨੇ ਸਵੇਰ ਨੂੰ ਧਰਨਾ ਲਾਉਣਾ, ਜਾਂ ਫਿਰ DGP ਸਾਹਿਬ ਇਹ ਕਹਿ ਰਹੇ ਨੇ ਕਿ ਫਿਰ ਕਰਕੇ ਦੇਖਿਓ ਸਵੇਰ ਨੂੰ, ਮੈਂ ਦੇਖਦਾ ਕਿ ਉਹ ਧਮਕੀ ਦੇ ਰਹੇ ਨੇ, ਪਰ ਜੇ SKM ਇਕੱਠਾ ਹੁੰਦਾ ਤਾਂ ਫਿਰ ਸਰਕਾਰ ਲਈ ਵੀ ਚੁਣੌਤੀ ਹੁੰਦਾ। ਉਰੇ ਪੰਜਾਬ ਦੀਆਂ ਸਿਰਜ ਧਿਰਾਂ ਨੂੰ ਵੀ ਸਮਝਣਾ ਪੈਣਾ ਕਿ ਜੇਕਰ ਇੱਕੋ ਇੱਕ ਸਰਕਾਰ ਨੂੰ ਅੱਖਾਂ ਚੱਖਾਂ ਪਾ ਕੇ ਕੇਂਦਰ ਤੋਂ ਲੈ ਕੇ ਸੂਬੇ ਤੱਕ ਨੂੰ ਬਾਤ ਪਾਉਣ ਵਾਲੀ ਧਿਰ ਵੀ ਚੁੱਪ ਹੋ ਗਈ
ਜੀ,
ਫਿਰ ਇਹ ਡਿਕਟੇਟਰਸ਼ਿਪ ਵਾਲੀ ਰਾਜਨੀਤੀ ਹੋਰ ਵਧਣੀ। ਹਾਂ, ਕਿਸਾਨ ਜਥੇਬੰਦੀਆਂ ਨੂੰ ਆਪਣੇ ਪ੍ਰਦਰਸ਼ਨ ਦਾ, ਆਪਣੇ ਅੰਦੋਲਨ ਦਾ ਢੰਗ ਤਰੀਕਾ ਮੌਜੂਦਾ ਦੌਰ 'ਚ ਬਦਲਣਾ ਜ਼ਰੂਰੀ ਹੈ।
ਦੀਪਕ ਜੀ, ਇਹ ਦੱਸਿਓ, ਜਿਹੜੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਸੀ, ਕਈ ਕਲੀਨਿਕ ਬੰਦ ਹੋਏ ਨੇ, ਪਰ ਘਪਲੇ ਦੀਆਂ ਫਾਈਲਾਂ ਖੁੱਲ੍ਹ ਰਹੀਆਂ ਨੇ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇਹ ਖਬਰਾਂ ਦਿੱਲੀ ਤੋਂ ਆ ਰਹੀਆਂ ਨੇ।
ਅੱਛਾ ਜੀ,
ਕਿਉਂਕਿ ਜਦੋਂ ਸੱਤਾ ਬਦਲਦੀ ਆ ਤਾਂ ਦੂਜੀ ਧਿਰ ਆਪਣੇ ਆਪ ਨੂੰ ਇਮਾਨਦਾਰ ਦੱਸਦੀ ਅਤੇ ਪੁਰਾਣਿਆਂ ਨੂੰ ਘਪਲੇਬਾਜ਼ ਦੱਸਦੀ ਹੈ, ਸੋ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਸ ਪ੍ਰਕਿਰਿਆ ਦੇ ਤਹਿਤ ਪਤਾ ਲੱਗ ਰਿਹਾ ਕਿ ਨਵੀਂ CM ਸਾਹਿਬਾ ਲਗਾਤਾਰ ਅੰਕੜੇ ਕੱਢ ਰਹੀ ਹੈ ਕਿ ਆਹ ਦੇਖੋ ਜੀ, ਇਹ ਜਿਹੜਾ ਮੁਹੱਲਾ ਕਲੀਨਿਕ ਖੁੱਲ੍ਹਿਆ ਸੀ, ਇਹ ਤਾਂ ਇਕੱਲਾ ਟੀਨੇ ਹੈ ਜੀ, ਇੱਥੇ ਤਾਂ ਦਵਾਈਆਂ ਦਾ ਕਪੜਾ ਹੋ ਗਿਆ ਜੀ, ਇੱਥੇ ਪਰਚੀਆਂ ਦਾ ਕਪੜਾ ਹੋ ਗਿਆ ਜੀ। ਹਾਂ, ਇਹ ਪੰਜਾਬ 'ਚ ਵੀ ਕਈ ਥਾਵਾਂ 'ਤੇ ਸਵਾਲ ਆਏ ਸੀਗੇ ਵੀ ਕਿ ਕਿਉਂਕਿ ਡਾਕਟਰ ਨੂੰ ਉਹਦੇ ਵਿੱਚੋਂ ਮੇਰਾ ਖਿਆਲ 50 ਰੁਪਏ ਮਿਲਣੇ ਆ, ਹੈ ਨਾ, ਨਰਸ ਨੂੰ 20 ਰੁਪਏ ਮਿਲਣੇ ਆ, ਅਤੇ ਸੇਵਾਦਾਰ ਨੂੰ 10 ਰੁਪਏ ਮਿਲਣੇ, ਇੱਦਾਂ ਦੀ ਕੁਛ ਪ੍ਰਕਿਰਿਆ, ਜੇ 100 ਰੁਪਏ ਦੀ ਪਰਚੀ ਹੈ ਜਿਹੜੀ। ਸੋ ਉਸ ਪ੍ਰਕਿਰਿਆ ਦੇ ਉਹਨਾਂ ਕਿਹਾ ਜਾ ਰਿਹਾ ਕਿ ਉੱਥੇ ਨਕਲੀ ਮਰੀਜ਼, ਨਕਲੀ ਪਰਚੀਆਂ, ਨਕਲੀ ਟੈਸਟ ਇਹ ਕੁਛ ਹੋਇਆ ਜੀ, ਕਈ ਮੁਹੱਲਾ ਕਲੀਨਿਕਾਂ ਜਿਹੜੇ ਕਾਗਜ਼ਾਂ 'ਚ ਬਣੇ ਜਾਂ ਸ਼ੈਡੇ ਪਾਏ, ਉੱਥੇ ਕੰਮ ਹੋਇਆ ਹੀ ਨਹੀਂਗਾ। ਸੋ ਉਹਨਾਂ ਨੂੰ ਕਹਿੰਦੇ ਅਸੀਂ ਬੰਦ ਕਰ ਰਹੇ ਹਾਂ ਅਤੇ ਉਹਨਾਂ ਦੀ ਘਪਲਿਆਂ ਦੀ ਜਾਂਚ ਸ਼ੁਰੂ ਕਰ ਰਹੇ ਹਾਂ। ਸੋ ਵੈਸੇ ਉੱਥੇ ਵੀ ਬਜਟ ਪੇਸ਼ ਕੀਤਾ ਗਿਆ ਅਤੇ ਖੁਦ ਆਪਣੇ ਕੋਲ, ਉਹਨਾਂ ਕੋਲ ਵਿੱਤ ਮੰਤਰਾਲਾ ਰੇਖਾ ਗੁਪਤਾ ਕੋਲ ਜਿਹੜੀ CM ਹੈ, ਅਤੇ ਉਹਨੇ 2025-26 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਜੀ ਕਿ ਅਸੀਂ 1 ਲੱਖ ਕਰੋੜ ਦਾ ਬਜਟ ਪੇਸ਼ ਕਰਦੇ ਹਾਂ। ਇਹਦੇ ਵਿੱਚ 10 ਕਰੋੜ ਦਾ ਬਜਟ ਉਹਨਾਂ ਨੇ ਜੇਲ੍ਹ ਦੇ ਲਈ ਰੱਖਿਆ, ਅਤੇ ਪਤਾ ਲੱਗ ਰਿਹਾ ਦਿੱਲੀ 'ਚੋਂ ਤਿਹਾੜ ਜੇਲ੍ਹ ਨੂੰ ਬਾਹਰ ਸ਼ਿਫਟ ਕਰਨ ਦੀ ਤਿਆਰੀ ਹੈ। ਵੈਸੇ ਭੀੜ ਭਾੜ ਵਾਲਾ ਮਸਲਾ ਤਾਂ ਹੈਗਾ ਹੀ ਹੈਗਾ, ਚਲੋ ਉਹਦੇ ਨਾਲੋਂ ਜਿਹੜਾ ਮੁੱਖ ਮਸਲਾ ਉਹ ਹੈ ਕਿ ਉੱਥੇ ਮੁਰਗੀਆਂ ਵਾਂਗ ਠੁੱਸੇ ਹੋਏ ਨੇ ਕੈਦੀ, ਮਤਲਬ ਉਹਦੀ ਕਪੈਸਿਟੀ ਕਹਿੰਦੇ 9 ਤੋਂ 10 ਹਜ਼ਾਰ ਕੈਦੀਆਂ ਦੀ ਹੈ, ਪਰ 19 ਹਜ਼ਾਰ ਤੋਂ ਵੱਧ ਕੈਦੀ ਨੇ। ਸੋ ਜਿਹੜੀ ਜੇਲ੍ਹ ਨੰਬਰ 1 ਤੋਂ 9 ਹੈ ਉਹਦੀ ਕਪੈਸਿਟੀ 5 ਹਜ਼ਾਰ ਕੈਦੀਆਂ ਦੀ, ਉਹਦੇ ਵਿੱਚ 12 ਹਜ਼ਾਰ ਕੈਦੀ ਨੇ।
ਜੀ,
ਸੋ ਇਸ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਕਹਿੰਦੇ ਕਿ ਪਹਿਲਾਂ ਵੀ ਤਿਹਾੜ ਜੇਲ੍ਹ ਦੇ ਹਵਾਲੇ ਨਾਲ ਵੀ ਕੋਸ਼ਿਸ਼ਾਂ ਹੋਈਆਂ ਸੀਗੀਆਂ ਕਿ ਬਾਹਰ ਲਿਆਂਦੀ ਜਾਵੇ, ਪਰ ਹੁਣ ਬਜਟ 'ਚ ਜਦੋਂ 10 ਕਰੋੜ ਰੱਖ ਲਿਆ ਗਿਆ, ਉਹਦੇ ਨਾਲ ਇਹ ਮੰਨਿਆ ਜਾ ਰਿਹਾ ਕਿ ਤਿਹਾੜ ਜੇਲ ਨੂੰ ਹੁਣ ਦਿੱਲੀ ਦੇ ਦਾਇਰੇ ਤੋਂ, ਮਤਲਬ ਬੱਸੋਂ ਵਾਲੇ ਦਾਇਰੇ ਤੋਂ, ਭੀੜ ਭੜਾਕੇ ਵਾਲੇ ਦਾਇਰੇ ਤੋਂ ਬਾਹਰ ਕੱਢ ਕੇ ਆਊਟਰ ਦਿੱਲੀ 'ਚ ਲਿਆਂਦਾ ਜਾ ਸਕਦਾ। ਸੋ ਉਹਦੇ ਲਈ ਕਹਿੰਦੇ ਕਿ ਡਬਲ ਡੈਕਰ ਜਿਵੇਂ ਬੱਸਾਂ ਹੁੰਦੀਆਂ ਨੇ ਨਾ, ਉਵੇਂ ਡਬਲ ਡੈਕਰ ਜੇਲ੍ਹ ਬਣੂਗੀ, ਮਤਲਬ ਹੈ ਨਾ 2 ਫਲੋਰ ਵਾਲੀ, ਤਾਂ ਕਿ ਕੈਦੀ ਉਸ ਤਰੀਕੇ ਨਾਲ ਰਹਿ ਸਕਣ। ਅਤੇ ਇਹ ਵੀ ਪਤਾ ਲੱਗ ਰਿਹਾ ਕਿ ਉਹਦੇ ਅੰਦਰ ਇੱਕ ਬਾਜ਼ਾਰ ਵੀ ਤਿਆਰ ਹੋਊਗਾ, ਕਿਉਂਕਿ ਕੈਦੀਆਂ ਵੱਲੋਂ ਜਿਹੜਾ ਸਮਾਨ ਤਿਆਰ ਕੀਤਾ ਜਾਂਦਾ ਉਹ ਬਾਹਰ ਬਾਜ਼ਾਰ 'ਚ ਉਵੇਂ ਨਹੀਂ ਵਿਕ ਪਾਉਂਦਾ। ਸੋ ਕਹਿੰਦੇ ਇੱਕ ਬਾਜ਼ਾਰ ਦੀ ਵੀ ਤਿਆਰੀ ਹੈ, ਤਾਂ ਕਿ ਉੱਥੇ ਹੀ ਪੂਰਾ ਸਮਾਨ ਉਹਨਾਂ ਵੱਲੋਂ, ਚਾਹੇ ਉਹ ਮਠਿਆਈਆਂ ਬਣਾਉਂਦੇ ਨੇ, ਚਾਹੇ ਨਮਕੀਨ ਬਣਾਉਂਦੇ ਨੇ, ਚਾਹੇ ਕੁਰਸੀਆਂ ਬਣਾਉਂਦੇ ਨੇ, ਜਾਂ ਕੁਝ ਹੋਰ ਜਿਹੜੀ ਚੀਜ਼ਾਂ ਦੇ ਮਾਹਰ ਨੇ, ਉਹ ਚੀਜ਼ਾਂ ਜਿਹੜੀਆਂ ਬਣਦੀਆਂ ਨੇ, ਉਸ ਦੇ ਲਈ ਇੱਕ ਬਾਜ਼ਾਰ ਤਿਆਰ ਹੋਊਗਾ। ਇਸ ਲਈ ਨਵੀਂ ਜੇਲ੍ਹ ਤਿਹਾੜ ਜੇਲ੍ਹ ਬਣੂਗੀ। ਹੁਣ ਪਤਾ ਨਹੀਂਗਾ ਜੀ ਕਿ ਆਹ ਜਿਹੜੀਆਂ ਘਪਲਿਆਂ ਵਾਲੀਆਂ ਫਾਈਲਾਂ ਖੁੱਲੀਆਂ ਨੇ, ਇਹਨਾਂ 'ਚ ਕੁਝ ਨਾਮਜ਼ਦ ਹੋ ਕੇ ਉਹ ਨਵੀਂ ਜੇਲ੍ਹ 'ਚ ਜਾਣਗੇ ਜਾਂ ਪੁਰਾਣੀ ਜਾਣਗੇ, ਪਰ ਜਾਣਗੇ ਬਹੁਤ ਕੁਝ।
ਦੀਪਕ ਜੀ, ਵੇਖਦੇ ਹਾਂ ਕੀ ਕੁਝ ਹੁੰਦਾ, ਪਰ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ, ਕੱਲ੍ਹ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।